ਸਾਉਣ ਦੇ ਮਹੀਨੇ ਦੁਆਰਾ ਮਹਾਰਾਜ ਉਪਦੇਸ਼ ਇਉਂ ਕਰਦੇ ਵੀ ਜਿਸ ਤਰ੍ਹਾਂ ਸਾਉਣ ਦੇ ਮਹੀਨੇ 'ਚ ਬਰਸਾਤ ਦੇ ਕਾਰਨ ਸਾਰੀ ਬਨਸਪਤੀ ਹਰੀ ਭਰੀ ਹੋ ਜਾਂਦੀ ਹੈ, ਇਸੇ ਤਰ੍ਹਾਂ ਵਾਹਿਗੁਰੂ ਦੇ ਚਰਨਾਂ ਨਾਲ ਪ੍ਰੇਮ ਕਰਨ ਨਾਲ ਜਿਹੜਾ ਜੀਵ ਦਾ ਹਿਰਦਾ ਵੀ ਟਹਿਕ ਪੈਂਦਾ, ਖਿੜ ਜਾਂਦਾ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ। ਸਾਉਣ ਦੇ ਮਹੀਨੇ ਦੁਆਰਾ ਉਪਦੇਸ਼ ਕਰਦੇ ਨੇ ਉਹ ਕਾਮਣੀ ਇਸਤਰੀ ਜਿਹੜੀ ਹੈ, ਜੀਵ ਰੂਪ ਇਸਤਰੀ, ਸਰਸੀ ਤੋਂ ਭਾਵ ਬਹੁਤਾ ਜ਼ਿਆਦਾ ਹੀ ਆਨੰਦ ਪ੍ਰਾਪਤ ਹੋਇਆ ਉਹਨੂੰ, ਸਰਸ ਬਹੁਤਾ ਜ਼ਿਆਦਾ। ਸਰਸੀ ਸਹਿਤ ਰਸ ਦੇ ਹੋ ਗਏ ਜੀਵ ਰੂਪ ਇਸਤਰੀ, ਜਿਹਦਾ ਪਤੀ ਪਰਮਾਤਮਾ ਦੇ ਜਾਂ ਧੰਨ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਕਮਲਾਂ ਨਾਲ ਪਿਆਰ ਹੋ ਗਿਆ। ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਪਿਆਰ ਇੱਕੋ ਹੀ ਚੀਜ਼ ਹੈ, ਇੱਕੋ ਹੀ ਜੋਤ ਹੈ, ਇੱਕੋ ਹੀ ਸਰੂਪ ਹੈ, ਅਲੱਗ ਅਲੱਗ ਕਰਕੇ ਨਹੀਂ ਮੰਨਣਾ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਨੌ ਸਰੂਪ ਸਾਰੇ ਹੀ ਕਹਿੰਦੇ ਧੰਨ ਗੁਰੂ ਨਾਨਕ, ਉਹੀ ਸਰੂਪ ਸਾਰਿਆਂ ਵਿੱਚ ਵਰਤਿਆ। ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ। ਹੁਣ ਉਹਨਾਂ ਦਾ ਕੀ ਬਣਿਆ, ਕਹਿੰਦੇ ਮਨ ਅਤੇ ਤਨ ਸੱਚੇ ਪ੍ਰੇਮ ਵਿੱਚ ਰੰਗਿਆ ਗਿਆ, ਇੱਕ ਨਾਮ ਦਾ ਹੀ ਉਹਨਾਂ ਨੇ ਆਸਰਾ ਲਿਆ। ਵਿਖਿਆ ਰੰਗ ਕੂੜਾਵਿਆ ਦਿਸਣ ਸਭੇ ਛਾਰ। ਉਹਨਾਂ ਨੂੰ ਜਿਹੜਾ ਵਿਖਿਆ ਰੰਗ ਸੀ ਨਾ, ਮਾਇਆ ਦਾ, ਵਿਸ਼ਿਆਂ ਦਾ, ਵਿਕਾਰਾਂ ਦਾ, ਨਸ਼ਿਆਂ ਦਾ, ਇਹ ਮਾਇਆ ਦੇ ਆਨੰਦ ਸਾਰੇ ਕੂੜਾਵਿਆ ਹੁੰਦੇ ਝੂਠੇ, ਅਤੇ ਛਾਰ ਹੁੰਦਾ ਸਵਾਹ ਰੂਪ ਦਿਸਦੇ ਨੇ। ਕੱਕੇ ਨੂੰ ਦਲੈਂਕੜੇ ਹੋਣ ਕਰਕੇ ਆਵਾਜ਼ ਇਉਂ ਕੱਢਣੀ, ਕੂੜਾਵਿਆ। ਮਹਾਰਾਜ ਫਰਮਾਉਂਦੇ ਨੇ ਉਹਨਾਂ ਨੂੰ ਮਾਇਆ ਦੇ ਸਾਰੇ ਰੰਗ ਹੁਣ ਝੂਠੇ ਅਤੇ ਸਵਾਹ ਰੂਪ ਦਿਸਦੇ ਨੇ, ਜਿਨ੍ਹਾਂ ਦਾ ਨਾਮ ਦੇ ਵਿੱਚ ਮਨ ਜੁੜ ਗਿਆ। ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਤਾਂ ਲੈ ਕੇ ਹੀ ਨਹੀਂ ਜਾਣਾ ਨਾਲ, ਫਿਰ ਕਾਹਨੂੰ ਟੱਕਰਾਂ ਮਾਰਨੀਆਂ ਇਹਦੇ ਨਾਲ ਆਪਾਂ ਨੇ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ। ਹਰੀ ਨਾਮ ਅੰਮ੍ਰਿਤ ਦੀ ਸੋਹਣੀ ਜਿਹੜੀ ਬੂੰਦ ਹੈ, ਉਹ ਸੰਤਾਂ ਨਾਲ ਮਿਲ ਕੇ ਪੀਣੇ ਵਾਲਾ ਹੋਇਆ, ਪੀਣ ਵਾਲਾ ਬਣ ਗਿਆ। ਇੱਥੇ ਸਿਰਫ ਬੂੰਦ ਦੀ ਗੱਲ ਕੀਤੀ ਹੈ, ਕਿਉਂਕਿ ਇਹ ਇੱਕ ਬੂੰਦ ਹੀ ਬਹੁਤ ਜ਼ਿਆਦਾ ਹੈ। ਇੱਕੋ ਹੀ ਬੂੰਦ ਕਿਤੇ ਅੰਮ੍ਰਿਤ ਦੀ ਮੁੱਖ 'ਚ ਪਾ ਦੇਣ ਸਤਿਗੁਰੂ, ਉੱਥੇ ਹੀ ਕਰਤਾਰਥ ਕਰ ਦਿੰਦੇ ਨੇ, ਨਿਹਾਲ ਕਰ ਦਿੰਦੇ ਨੇ। ਮਾੜਾ ਜਿਹਾ ਇੱਕ ਛਿੱਟਾ ਬਸ ਪੈਣਾ ਚਾਹੀਦਾ, ਕਿਉਂਕਿ ਉਹ ਅੰਮ੍ਰਿਤ ਹੈ ਹੀ ਬੜਾ ਜ਼ਬਰਦਸਤ ਜੋ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ। ਅੰਮ੍ਰਿਤ ਦੀ ਜਦੋਂ ਆਪ ਅਕਾਲ ਪੁਰਖ ਕਿਰਪਾ ਕਰਦੇ ਨੇ, ਕਿਸੇ ਦੇ ਮੁੱਖ ਵਿੱਚ ਪਾ ਦਿੱਤਾ, ਇੱਕ ਬੂੰਦ ਪਾਈ, ਉਹ ਅਟਲ ਅਤੇ ਅਮਰ ਹੋ ਗਿਆ। ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ। ਮਾਰੂ ਸੋਹਲਿਆਂ 'ਚ ਪੰਗਤੀ ਆਉਂਦੀ ਹੈ। ਸੋ ਇਸ ਕਰਕੇ ਇੱਕ ਬੂੰਦ ਸਿਰਫ ਅੰਮ੍ਰਿਤ ਦੀ ਦਿੱਤੀ ਗੁਰਾਂ ਨੇ, ਕਹਿੰਦੇ ਉਹ ਬੂੰਦ ਸਾਨੂੰ ਵੀ ਦੇ ਦਿਓ ਮਹਾਰਾਜ। ਵਾਣ ਤਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ। ਉਹ ਵਾਹਿਗੁਰੂ ਪ੍ਰਤੱਖ ਵਣਾਂ ਤਰ੍ਹਾਂ ਦਾ ਨਾਲ, ਅਥਵਾ ਵਣ ਹੁੰਦੇ ਸਰੀਰ, ਤ੍ਰਿਣ ਹੁੰਦੀਆਂ ਇੰਦਰੀਆਂ ਨਾਲ ਮਿਲ ਰਿਹਾ, ਮੌਲਿਆ ਤੋਂ ਭਾਵ ਮਿਲਿਆ। ਜਿਸ ਪਰਮਾਤਮਾ ਦੀ ਸੱਤਾ ਨਾਲ ਮਿਲ ਕੇ ਵਣ ਜੰਗਲ ਜਿਹੜੇ ਨੇ, ਤ੍ਰਿਣ ਘਾਹ ਕੱਖ ਆਦਿਕ ਨੇ, ਮੌਲਿਆ ਪ੍ਰਫੁੱਲਤ ਹੋ ਰਹੇ ਨੇ, ਉਹ ਅਕਾਲ ਪੁਰਖ ਸਰਬਕਲਾ ਸਮਰੱਥ ਅਤੇ ਬੇਅੰਤ ਗੁਣਾਂ ਵਾਲਾ ਪਰਮਾਤਮਾ ਹੈ। ਉੱਤੇ ਟਿੱਪੀ ਸੰਮ੍ਰਥ, ਮੰਮੇ ਦੇ ਪੈਰ 'ਚ ਡਾਰਾ ਵੀ ਹੈ। ਇਉਂ ਸੰਮ੍ਰਥ ਪੁਰਖ ਅਪਾਰ ਹੈ ਵਾਹਿਗੁਰੂ। ਹਾਰ ਮਿਲਣਾ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ। ਹੁਣ ਕਰਮ ਹੀ ਮਿਲਾਉਣ ਵਾਲੇ ਨੇ, ਭਾਵ ਪੂਰਬਲੇ ਜਿਹੜੇ ਕਰਮ ਚੰਗੇ ਕੀਤੇ ਹੁਣ ਤਾਂਹੀਓ ਪਰਮਾਤਮਾ ਨੂੰ ਮਿਲਦਾ, ਸੰਗਤ 'ਚ ਆਉਂਦਾ, ਗੁਰੂ ਵਾਲਾ ਬਣਦਾ, ਨਾਮ ਜਪਦਾ। ਉਹ ਹਰੀ ਨੂੰ ਮਿਲਣ ਵਾਸਤੇ ਜਗਿਆਸੂਆਂ ਦਾ ਮਨ ਚਾਹੁੰਦਾ ਹੈ। ਕੁਦਰਤੀ ਹੈ, ਜੇ ਤਾਂ ਪਿਛਲਾ ਕਰਮ ਹੋਵੇ ਫਿਰ ਤਾਂ ਸ਼ਰਧਾ ਹੀ ਸ਼ਰਧਾ ਆਈ ਜਾਂਦੀ ਹੈ ਮਨ 'ਚ। ਜੇ ਨਾ ਕਰਮ ਚੰਗਾ ਹੋਵੇ ਫਿਰ ਨਿਸ਼ਰਧਕ ਪੁਣਾ ਹੀ ਆਈ ਜਾਂਦਾ, ਨਾਸਤਕ ਪੁਣਾ, ਫਿਰ ਗਲਤ ਖਿਆਲ ਆਈ ਜਾਂਦੇ ਬੰਦੇ ਦੇ ਮਨ 'ਚ। ਸ਼ਰਧਾ ਮੰਗੋ ਮਹਾਰਾਜ, ਸਾਨੂੰ ਆਪਣੀ ਸ਼ਰਧਾ ਦਿਓ, ਚਰਨਾਂ ਦਾ ਪਿਆਰ ਬਖਸ਼ੋ। ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ। ਜਿਨ੍ਹਾਂ ਰੱਬ ਦੇ ਪਿਆਰਿਆਂ ਰੂਪ ਸਖੀਆਂ ਨੇ ਪਰਮਾਤਮਾ ਨੂੰ ਪਾਇਆ, ਉਹਨਾਂ ਤੋਂ ਮੈਂ ਕੁਰਬਾਨ ਜਾਵਾਂ, ਬਲਿਹਾਰ ਜਾਵਾਂ। ਕਿਉਂ? ਭੁੱਗ ਗਈ ਗੱਲ, ਬਣ ਗਈ। ਕਿਵੇਂ? ਜਿਵੇਂ ਕੋਈ ਬੰਦਾ ਪੜ੍ਹਾਈ ਕਰੇ, ਡਿਗਰੀਆਂ ਮਿਲ ਜਾਣ, ਵਧੀਆ ਨੌਕਰੀ ਮਿਲ ਜਾਏ, ਫਿਰ ਉਹਨੂੰ ਬਹਿਣ ਦਾ ਸੀਟ 'ਤੇ ਬੜੇ ਮਜ਼ੇ ਨਾਲ, ਪੈਸੇ ਵਧੀਆ ਕਮਾਉਂਦਾ, ਨੌਕਰ ਚਾਕਰ ਸਰਕਾਰੀ ਸਭ ਕੁਛ, ਗੱਡੀਆਂ ਮੋਟਰਾਂ ਅੱਗੇ ਪਿੱਛੇ, ਪੱਕੀ ਨੌਕਰੀ ਹੁੰਦੀ, ਬਹੁਤ ਖੁਸ਼ ਹੁੰਦਾ, ਸਾਰੇ ਵਧਾਈਆਂ ਦਿੰਦੇ, ਵੀ ਇੰਨਾ ਵੱਡਾ ਅਫਸਰ ਲੱਗ ਗਿਆ ਹੁਣ। ਇਹ ਦੁਨਿਆਵੀ, ਪਰ ਜਿਹਦੇ ਹਿਰਦੇ ਚ ਨਾਮ ਦਾ ਵਾਸਾ ਹੁੰਦਾ ਉਹ ਰੂਹ ਪੁੱਗ ਗਈ, ਉਹਨੂੰ ਤਾਂ ਤਿੰਨਾਂ ਲੋਕਾਂ ਚ ਵਧਾਈਆਂ ਮਿਲਦੀਆਂ ਨੇ। ਦੇਵਤੇ ਵਧਾਈਆਂ ਦਿੰਦੇ ਨੇ, ਸੰਤ ਮਹਾਤਮਾ ਦਿੰਦੇ ਨੇ, ਮਨ ਵੱਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਤਾਂਹੀਓ ਕਿਹਾ ਆਨੰਦ ਸਾਹਿਬ ਦਾ ਪਾਠ ਜ਼ਰੂਰ ਕਰਨਾ, ਜਿਨ੍ਹਾਂ ਨੇ ਛੱਡਿਆ ਹੋਇਆ ਉਹ ਵੀ ਸ਼ੁਰੂ ਕਰੋ, ਪੰਜ ਪੰਜ ਆਨੰਦ ਸਾਹਿਬ ਦੇ ਪਾਠ ਰੋਜ਼ ਕਰਿਆ ਕਰੋ। ਇਹਦੇ ਵਿੱਚ ਬਹੁਤ ਕੁਛ ਜੀਵਨ ਮੁਕਤੀ ਦਾ ਆਨੰਦ ਹੈ। ਨਾਨਕ ਹਰਿ ਜੀ ਮਾਇਆ ਕਰ ਸ਼ਬਦ ਸਵਾਰਣਹਾਰ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਹੇ ਹਰ ਜੀਓ, ਪਰਮੇਸ਼ਰ ਜੀ, ਵਾਹਿਗੁਰੂ ਜੀ, ਤੁਸੀਂ ਆਪ ਕਿਰਪਾ ਦ੍ਰਿਸ਼ਟੀ ਕਰਕੇ ਗੁਰੂ ਉਪਦੇਸ਼ ਦੁਆਰਾ ਜਗਿਆਸੂਆਂ ਦੇ ਅੰਤਹਿਕਰਨ ਨੂੰ ਸਵਾਰਨ ਵਾਲਾ ਹੈ ਤੂੰ, ਸ਼ਬਦ ਸਵਾਰਣਹਾਰ। ਸੋ ਇਸ ਲਈ ਵਾਹਿਗੁਰੂ ਤੁਸੀਂ ਸਾਡੇ ਤੇ ਵੀ ਕਿਰਪਾ ਦ੍ਰਿਸ਼ਟੀ ਕਰੋ ਜੀ, ਸਾਨੂੰ ਵੀ ਸਵਾਰ ਦਿਓ, ਸਾਡਾ ਅੰਤਹਿਕਰਨ ਅੰਦਰੋਂ ਸਵਾਰ ਦਿਓ। ਮਨ ਬੁੱਧ ਚਿੱਤ ਹੰਕਾਰ ਚਾਰ ਚੀਜ਼ਾਂ ਦੇ ਸਮੁਦਾਇ ਨੂੰ ਅੰਤਹਿਕਰਨ ਕਹਿੰਦੇ ਨੇ, ਇੱਕੋ ਹੀ ਚੀਜ਼ ਦਾ ਨਾਂ ਹੈ ਇਹ। ਮਨ ਸੰਕਲਪ ਵਿਕਲਪ ਕਰਦਾ ਉਹਨੂੰ ਮਨ ਕਹਿ ਦਿੰਦੇ ਹਾਂ, ਇਹੀ ਜਦੋਂ ਪਦਾਰਥਾਂ ਨੂੰ ਨਿਸ਼ਚੇ ਕਰਦਾ ਤਾਂ ਆਪਾਂ ਇਹਨੂੰ ਬੁੱਧੀ ਕਹਿ ਦਿੰਦੇ ਹਾਂ, ਜਦੋਂ ਚਿਤਵਣੀਆਂ ਕਰਦਾ ਇਹਨੂੰ ਚਿੱਤ ਕਹਿ ਦਿੰਦੇ ਹਾਂ, ਜਦੋਂ ਮੈਂ ਕਰਦਾ ਉਦੋਂ ਹੰਕਾਰ ਕਹਿ ਦਿੰਦੇ ਹਾਂ। ਤਾਂ ਮਹਾਰਾਜ ਕਹਿੰਦੇ ਇਹ ਅੰਤਸ਼ਕਰਨ ਨੂੰ ਸ਼ੁੱਧ ਕਰ ਦਿਓ ਕਿਰਪਾ ਕਰਕੇ। ਇਹਨੂੰ ਚਤੁਸ਼ਟਾ ਵੀ ਕਹਿੰਦੇ ਨੇ, ਕਿਉਂਕਿ ਚਾਰ ਚੀਜ਼ਾਂ ਕਰਕੇ ਇਹਦਾ ਨਾਂ ਚਤੁਸ਼ਟਾ ਹੈ। ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਿਹਾਰ। ਸਾਉਣ ਦੇ ਮਹੀਨੇ ਦੁਆਰਾ ਮਹਾਰਾਜ ਫਰਮਾਉਂਦੇ ਨੇ ਉਹਨਾਂ ਸੁਹਾਗਣਾਂ ਨੂੰ ਸਾਵਣ ਤੋਂ ਭਾਵ ਹੁੰਦਾ ਆਨੰਦ ਪ੍ਰਾਪਤ ਹੋਇਆ, ਜਿਨ੍ਹਾਂ ਨੇ ਆਪਣੇ ਗਲੇ ਦੇ ਵਿੱਚ, ਕੰਠ ਵਿੱਚ, ਹਿਰਦੇ 'ਚ ਰਾਮ ਨਾਮ ਨੂੰ ਸੋਨੇ ਦਾ ਹਾਰ ਬਣਾ ਕੇ ਪਾ ਲਿਆ। ਅਸਲ ਸੋਨਾ ਉਹ ਹੈ, ਸੋਨਾ ਕੀ ਹੈ, ਜਿਹੜਾ ਹਰ ਵਕਤ ਸਿਮਰਨ ਹੁੰਦਾ ਰਹਿਣਾ, ਨਾਮ ਸਿਮਰਨ ਭਗਤੀ। ਜਿਨ੍ਹਾਂ ਨੇ ਆਪਣੇ ਕੰਠ ਵਿੱਚ, ਮੁੱਖ ਵਿੱਚ ਜਾਪ ਕੀਤਾ, ਹਿਰਦੇ ਵਿੱਚ, ਨਾਭੀ ਦੇ ਵਿੱਚ ਪਰਾਬਾਣੀ ਰਾਹੀਂ ਸਰੋਮ ਰੋਮ ਸਿਮਰਨ ਕੀਤਾ, ਜਿਨ੍ਹਾਂ ਨੇ ਮਸਤਕ ਅਤੇ ਤ੍ਰਿਕੁਟੀ ਨੂੰ ਖੋਲ੍ਹ ਲਿਆ, ਉਹਨਾਂ ਦੇ ਮੱਥੇ ਦਾ ਟਿੱਕਾ ਬਣ ਗਿਆ ਉਹ ਨਾਮ। ਇਹਨੇ ਆਗਿਆ ਚੱਕਰ ਖੋਲ੍ਹ ਲਿਆ, ਉਹਦੀ ਬਿੰਦੀ ਬਣ ਗਈ ਉਹ। ਜਿਹਨੇ ਦਸਮ ਦੁਆਰ ਖੋਲ੍ਹ ਲਿਆ, ਉਹਦਾ ਸੱਗੀ ਫੁੱਲ ਬਣ ਗਿਆ ਉਹ। ਜਿਹਨੇ ਕੰਠ ਵਿੱਚ ਜਾਪ ਚਲਾ ਦਿਆ, ਉਹਦਾ ਕੈਂਠਾ ਬਣ ਗਿਆ ਉਹ। ਸੋ ਜਿਹਨੇ ਨਾਭੀ 'ਚ ਜਾਪ ਹਿਰਦੇ 'ਚ ਚਲਾਇਆ, ਉਹਦਾ ਰਾਣੀ ਹਾਰ ਬਣ ਗਿਆ ਉਹ। ਸਤਿਗੁਰੂ ਕਹਿੰਦੇ ਜਿਹਨੇ ਹੱਥਾਂ ਨਾਲ ਸੇਵਾ ਕੀਤੀ, ਉਹਦੇ ਗਹਿਣੇ ਬਣ ਗਏ ਸੇਵਾ, ਉਹ ਪ੍ਰਲੋਕ ਵਿੱਚ ਪ੍ਰਗਟ ਹੁੰਦੇ ਜਾ ਕੇ। ਆਹ ਰੱਬ ਦੀ ਰਾਣੀ ਹੈ, ਰੱਬ ਦੀ ਰਾਣੀ ਬਣ ਜਾਂਦੀ, ਉਹ ਰੱਬ ਦੀ ਪਟਰਾਣੀ ਬਣ ਜਾਂਦੀ, ਉਹ ਪਰਮਾਤਮਾ ਦੀ ਜੀਵ ਰੂਪ ਇਸਤਰੀ, ਉਹਦੇ ਆਨੰਦ ਨੂੰ ਮਾਣਦੀ। ਆਹ ਬਾਕੀ ਸੰਸਾਰ ਦੇ ਜਿਹੜੇ ਗਹਿਣੇ ਸਤਿਗੁਰੂ ਕਹਿੰਦੇ, ਇਹ ਤਾਂ ਮਰਨ ਲੱਗਿਆਂ ਲਾਹ ਲਈ ਜਾਂਦੇ ਨੇ, ਇੱਥੇ ਨਾਲ ਹੀ ਨਹੀਂ ਜਾਂਦੇ। ਨਾਲ ਜਾਣ ਵਾਲਾ ਜਨ ਨਾਨਕ ਅੰਤ ਵਾਰ ਨਾਮ ਗਹਿਣਾ। ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਮਹਾਰਾਜ ਕਹਿੰਦੇ ਹੋਰ ਹਿਰਦੇ 'ਚ ਇਹਨਾਂ ਨੇ ਹਾਰ ਬਣਾ ਕੇ ਰਾਮ ਨਾਮ ਨੂੰ ਪਾ ਲਿਆ, ਉਹਨਾਂ ਨੂੰ ਹੀ ਆਨੰਦ ਆਇਆ ਸਾਉਣ ਦੇ ਮਹੀਨੇ 'ਚ। ਭਾਦਰੋਂ ਦੇ ਮਹੀਨੇ ਦੁਆਰਾ ਮਹਾਰਾਜ ਫਰਮਾਉਂਦੇ ਨੇ ਕਿ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਦਵੈਸ਼ ਭਾਜ ਪ੍ਰੇਮ ਕਰਨ ਨਾਲ ਇਹ ਜੀਵ ਨੂੰ ਜਿਹੜੇ ਜਮਦੂਤ ਨੇ ਫਿਰ ਫੜ ਕੇ ਲੈ ਜਾਂਦੇ ਨੇ। ਭਾਦੋਂ ਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਜਿਨ੍ਹਾਂ ਨੂੰ ਦੂਜੇ ਵਿੱਚ ਪਿਆਰ ਲੱਗਿਆ, ਦਵੈਸ਼ ਭਾਵਨਾ ਵਿੱਚ ਪਿਆਰ ਲੱਗਿਆ ਹੋਇਆ ਹੈ, ਭਾਦੋਂ ਦੇ ਮਹੀਨੇ ਦੁਆਰਾ ਫਰਮਾਉਂਦੇ ਨੇ, ਉਹ ਜੀਵ ਰੂਪ ਇਸਤਰੀਆਂ ਭਰਮ ਵਿੱਚ ਭੁੱਲੀਆਂ ਹੀ ਫਿਰਦੀਆਂ ਨੇ, ਭਰਮ ਵਿੱਚ ਪੈ ਕੇ ਭਟਕ ਰਹੀਆਂ ਨੇ। ਲੱਖ ਸਿੰਗਾਰ ਬਣਾਇਆ ਕਾਰਜੇ ਨਾਹੀਂ ਕੇਤ। ਭਾਵੇਂ ਉਹਨਾਂ ਨੇ ਲੱਖਾਂ ਸਾਧਨਾ ਰੂਪ ਸ਼ਿੰਗਾਰ ਬਣਾਏ ਨੇ, ਪਰ ਉਹ ਸ਼ਿੰਗਾਰ ਕੇਤ ਕਿਸੇ ਕੰਮ ਨਹੀਂ ਆਉਂਦੇ। ਜਿਵੇਂ 100 ਸੁਹਾਗਣ ਨੇ ਬਣਾਏ ਹੋਏ ਸੀ, ਉਹਨੂੰ ਗੁਰੂ ਨਾਨਕ ਦੇਵ ਜੀ ਨੇ ਫਿਰ ਤਾਰਿਆ ਜਾ ਕੇ, ਕਈ ਉੱਦਾਂ ਹੀ ਪਾਈ ਫਿਰਦੇ ਹੁੰਦੇ ਆ ਤੂੰ। ਇਹ ਜਿਹੜੀ ਚੀਜ਼ ਆ, ਜੇ ਹੁਣ ਆਪਾਂ ਪਹਿਲਾਂ ਤਾਂ ਕੁਛ ਨਹੀਂ ਕਿਹਾ, ਹੁਣ ਇਹਨੂੰ ਥੋੜ੍ਹਾ ਜਿਹਾ ਧਿਆਨ 'ਚ ਲਿਆਈਏ ਇਹਨਾਂ ਚੀਜ਼ਾਂ ਨੂੰ। ਨਾਮ ਵੱਡਾ ਹੈ, ਇਹ ਜਿਹੜੀਆਂ ਹੱਥਾਂ 'ਚ ਪਾਉਂਦੇ ਹਾਂ ਨਾ ਆਪਾਂ ਕਿਸੇ ਦੇ ਆਖੇ ਲੱਗ ਕੇ, ਗੁਰੂ ਦਾ ਸਿੱਖ ਗੁਰੂ ਦੀ ਗੱਲ ਨਹੀਂ ਮੰਨਦਾ। ਤੂੰ ਹੱਥ 'ਚ ਆਹ ਪਾ ਲੈ, ਤੂੰ ਹੱਥ 'ਚ ਆਹ ਪੱਥਰ ਪਾ ਲੈ, ਤੂੰ ਲਾਲ ਪੱਥਰ, ਪੀਲਾ ਪੱਥਰ, ਹਰਾ ਪੱਥਰ, ਦਸੇ ਉਂਗਲਾਂ ਭਰ ਲਓ, ਪੈਰਾਂ ਦੀਆਂ ਵੀ ਭਰ ਲਓ, ਦਸੇ ਹੱਥਾਂ ਦੀਆਂ, ਸਿਰ 'ਤੇ ਵੀ ਲਾ ਲਓ, ਗਲ 'ਚ ਵੀ ਪਾ ਲਓ, ਕੰਮ ਨਹੀਂ ਬਣਨਾ। ਇਹ ਲਾਲ ਪੀਲੇ ਦਾਨਾਂ ਨਾਲ ਕੁਛ ਨਹੀਂ ਬਣਨਾ। ਇਹ ਜਿੰਨਾ ਵੀ ਤੁਸੀਂ ਕਰਦੇ ਹੋ, ਸੰਸਾਰ ਦੇ ਸਾਰੇ ਜੀਵ ਸੁਣੋ ਧਿਆਨ ਨਾਲ, ਕੰਮ ਅੜੇ ਹੋਏ ਨੇ ਜੀ, ਬਰਕਤ ਨਹੀਂ ਪੈਂਦੀ, ਆਹ ਨਹੀਂ ਹੁੰਦੀ, ਮੈਂ ਸਾਰਾ ਦੇਖਦਾ, ਵੀ ਸਾਰੇ ਜਣੇ ਆਪਣੇ ਕੰਮਾਂ ਨੂੰ ਭਜਦੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ, ਉੱਥੇ ਕੰਮ ਬਣਦਾ, ਉੱਥੇ ਜਾਓ ਉੱਥੇ ਕੰਮ ਬਣਦਾ, ਫਿਰ ਕਿਹੜਾ ਬਣਿਆ? ਫਿਰ ਰੋਂਦੇ ਮੇਰੇ ਕੋਲ ਆ, ਫਲਾਨਾ ਸਾਡੇ ਇੰਨੇ ਡਾਲਰ ਦੱਬ ਕੇ, ਇੰਨੇ ਡਾਲਰ ਉਹ ਫਲਾਨੇ ਨੇ ਉੱਥੇ ਮੰਗਾਏ ਸੀ, ਉਹ ਹੁਣ ਮਾਰ ਹੀ ਗਿਆ, ਹੁਣ ਦਬਕਾ ਮਾਰਦਾ ਕਿਉਂ? ਤੁਸੀਂ ਵੀ ਇੱਦਾਂ ਹੀ ਫਿਰ ਠੀਕ ਆਉਂਦੇ ਹੋ? ਜੇ ਤਾਂ ਕਹੀਏ ਲੰਗਰ 'ਚ ਪਾ ਦਿਓ, ਜਾਂ ਗੁਰਸਿੱਖਾਂ ਦੀ ਜਾਂ ਸਾਧ ਸੰਗਤ ਦੀ ਸੇਵਾ ਕਰੋ, ਜਾਂ ਕਿਤੇ ਹੋਰ, ਨਾ ਜੀ ਇਹ ਤਾਂ ਖਾ ਜਾਂਦੇ, ਤਾਂ ਕਹਿੰਦੇ ਇਹ ਗੁਰਦੁਆਰੇ ਵਾਲੇ ਤਾਂ ਖਾ ਜਾਂਦੇ ਨੇ, ਭਾਈ ਜੀ ਤਾਂ ਇੱਦਾਂ ਕਰ ਜਾਂਦੇ ਨੇ, ਫਲਾਨੇ ਤਾਂ ਇੱਦਾਂ ਕਰ ਜਾਂਦੇ, ਅਤੇ ਉਹ ਜਿਹਨੂੰ ਦਿੱਤੇ ਨੇ ਉਹਨੇ ਕਿਹੜਾ ਲੰਗਰ ਲਾਉਣੇ ਨੇ? ਉਹ ਸਾਰਾ ਅਕਾਊਂਟ ਹੀ ਖਾਲੀ ਕਰ ਗਿਆ, ਉਹ ਵੀ ਤਾਂ ਸ਼ਰਾਬ ਹੀ ਪੀਂਦਾ, ਉਹ ਵੀ ਤਾਂ ਐਂ ਰੱਜ ਕੇ ਮੀਟ ਖਾਂਦਾ, ਉਹ ਵੀ ਹਲਾਲ। ਅਤੇ ਇਸ ਕਰਕੇ ਉਹਨਾਂ ਲੋਕਾਂ ਨੇ ਤੁਹਾਡਾ ਕੀ ਸਵਾਰਨਾ, ਕਿਉਂ ਮਗਰ ਲੱਗੇ ਹੋਏ ਹੋ? ਸਾਰਿਆਂ ਨਾਲੋਂ ਜਿਹੜੀ ਉੱਚੀ ਚੀਜ਼ ਹੈ ਮੂਲ ਮੰਤਰ ਦਾ ਪਾਠ, ਹਰੇਕ ਪਰਿਵਾਰ ਰਲ ਕੇ ਕਰੇ ਜਾਂ ਇਕੱਲਾ ਇਕੱਲਾ, ਮੂਲ ਮੰਤਰ ਦਾ 1.25 ਲੱਖ ਪਾਠ ਕਰੇ, 1.25 ਲੱਖ ਫੇਰ ਕਰੇ, 1.25 ਲੱਖ ਫੇਰ ਕਰੇ, ਮਿਲ ਮਿਲਾ ਕੇ ਸਾਰੇ ਜਣੇ ਜੇ ਕਰੋ ਨਾ, ਜਾਂ ਇਕੱਲਾ ਇਕੱਲਾ ਵੀ ਕਰੇ, 1 ਸਾਲ 2 ਸਾਲ 3 ਸਾਲ, ਔਰ ਤੁਸੀਂ ਕੋਈ ਕੰਪਲੇਂਟ ਹੀ ਨਹੀਂ ਕਰੋਗੇ ਵੀ ਮੇਰਾ ਹੁਣ ਆਹ ਰਹਿ ਗਿਆ ਕੰਮ, ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਾਮਿਆ ਕਾਮੇ, ਇਹਦਾ 1.25 ਲੱਖ ਪਾਠ ਕਰੋ ਤਾਂ ਗਿਣਤੀ ਤਾਂ ਬੰਨੀ ਦੀ ਹੈ, ਮੁੜ ਕੇ ਬੰਦੇ ਕਰਨੋਂ ਹਟ ਜਾਂਦੇ ਨੇ। ਕਈ ਕਹਿੰਦੇ ਗਿਣਤੀ ਨਹੀਂ ਹੁੰਦੀ, ਗਿਣਤੀ ਨਹੀਂ ਹੁੰਦੀ ਗਾਹਾਂ ਜਾ ਕੇ, ਮੈਨੂੰ ਵੀ ਪਤਾ, ਮੈਂ ਕੋਈ ਨਿਆਣਾ ਨਹੀਂ ਗਾ, ਮੈਨੂੰ ਪਤਾ ਸ਼ੁਰੂ 'ਚ ਨਿਆਣੇ ਨੂੰ 3 ਲਾਈਨਾਂ ਵਾਲੀ ਕਾਪੀ ਲਾਈ ਦੀ ਇੰਗਲਿਸ਼ ਸਿੱਖਣ ਨੂੰ, ਫਿਰ 2 ਲਾਈਨਾਂ ਵਾਲੀ 'ਤੇ ਲਿਖਦਾ, ਫਿਰ ਕੋਰੇ ਕਾਗਜ਼ 'ਤੇ ਲਿਖਦਾ। ਇਸੇ ਤਰ੍ਹਾਂ ਸ਼ੁਰੂ ਸ਼ੁਰੂ 'ਚ ਜਿਹੜੇ ਜਗਿਆਸੂ ਲੱਗਦੇ ਉਹਨਾਂ ਨੂੰ ਗਿਣਤੀ ਬੰਨ੍ਹ ਦੇਈਦੀ ਹੈ, ਉਹ ਗਿਣਤੀ ਦਾ ਬੰਨਿਆ ਹੋਇਆ ਕੰਮ ਕਰਦਾ। ਕੰਮ 'ਤੇ ਪਤਾ ਆਪਾਂ ਨੂੰ 8 ਘੰਟੇ ਲਾਉਣੇ ਹੀ ਪੈਣੇ, ਉੱਥੇ ਕਿਉਂ 8 ਘੰਟੇ ਗਿਣ ਕੇ ਲਾਉਂਦੇ ਹੋ, ਫਿਰ ਗਿਣ ਕੇ ਪੈਸੇ ਲੈਂਦੇ ਹੋ? 8 ਘੰਟੇ ਕੰਮ 'ਤੇ ਜੇ ਉਹ ਕਹਿਣ ਜੇ ਕੋਈ ਨਹੀਂ ਜਿੰਨਾ ਜੀ ਕਰਦਾ ਕਰ ਲਓ, ਫਿਰ ਆਪਾਂ ਹੌਲੀ ਹੌਲੀ 7 ਘੰਟੇ 6 ਘੰਟੇ 4 ਘੰਟੇ ਕਰਦੇ, ਕਹਾਂਗੇ ਜੀ ਘਰੇ ਹੀ ਪੈਸੇ ਭੇਜ ਦਿਓ। ਬੰਦਾ ਤਾਂ ਬਹੁਤ ਦਰਿੱਦਰ ਦੀ ਪੰਡ ਹੈ, ਇਹਨੂੰ ਤਾਂ ਬਹੁਤ ਬੰਨ ਕੇ ਖਿੱਚ ਤੁੱਪ ਕੇ ਲੈ ਕੇ ਜਾਣਾ ਪੈਂਦਾ, ਤਾਂਹੀਓ ਪਾਠ ਬੰਨ ਕੇ ਲਾਈਦਾ, ਇੰਨਾ ਕਰਨਾ ਹੀ ਕਰਨਾ, ਫਿਰ ਬੰਦੇ ਦੇ ਮਨ 'ਚੋਂ ਗੱਲ ਆ ਜਾਣੀ ਇੰਨਾ ਕਰਨਾ ਹੀ ਆ। ਜਿਨ੍ਹਾਂ ਨੇ ਪਾਠ ਨਾ ਤਾਂ ਆਪ ਕੀਤਾ ਨਾ ਕਿਸੇ ਨੂੰ ਕਰਵਾਇਆ, ਉਹ ਲੋਕ ਇਹ ਗੱਲਾਂ ਕਰਦੇ, ਇਹ ਦੇਖੋ ਜੀ ਗਿਣਤੀਆਂ ਮਿਣਤੀਆਂ ਆਹ ਆਉਣ ਹੀ ਹੋਣਾ ਚਾਹੀਦਾ, ਤੁਸੀਂ ਆਪਣੀ ਸਿੱਖਿਆ ਆਪਦੇ ਕੋਲ ਹੀ ਰੱਖਿਆ ਕਰੋ। ਸੋ ਇਸ ਤਰ੍ਹਾਂ ਮੂਲ ਮੰਤਰ ਦਾ ਅਭਿਆਸ, ਗੋਬਿੰਦੇ ਮੁਕੰਦੇ ਦਾ ਪਾਠ, ਜਾਂ ਜਪਜੀ ਸਾਹਿਬ ਦੇ 25 ਪਾਠ, ਜਾਂ ਫਿਰ ਚੌਪੀ ਸਾਹਿਬ ਦੇ ਪਾਠ, ਜਾਂ ਫਿਰ ਸੁਖਮਨੀ ਸਾਹਿਬ ਦੇ 5 ਪਾਠ, ਇਹ ਤੁਹਾਨੂੰ ਕਰਨੇ ਹੀ ਪੈਣੇ ਆ। ਮਤਾਂ ਆਖੋ ਇਹਨੇ ਪੱਥਰਾਂ ਨੇ ਤੁਹਾਨੂੰ ਕੱਢ ਲੈਣਾ, ਜਾਂ ਲਾਲ ਰੰਗ ਪੀਲੇ ਦਾਨ ਫਲਾਨੇ ਦਾਨ ਕਰਨੇ ਆ, ਹੁਣ ਕੱਢਣਾ ਨਹੀਂ ਗਾ ਤੁਹਾਨੂੰ, ਕਿਸੇ ਨੇ ਨਹੀਂ ਛਡਾਉਣਾ, ਮਤਾਂ ਕੋਈ ਆਖੋ ਸਾਨੂੰ ਛਡਾ ਲੈਣਾ। ਸਾਡੇ ਕਰਮ ਜਦੋਂ ਮਾੜੇ ਲਿਖੇ ਹੋਏ ਨੇ, ਪਿਛਲੇ ਕੀਤੇ ਹੋਏ ਰੱਬ ਨੇ ਭੁਗਤਾਉਣੇ ਨੇ, ਉਹਨੂੰ ਕੋਈ ਬੰਦਾ ਨਹੀਂ ਕੱਟ ਸਕਦਾ, ਲੇਖ ਨਾ ਮਿਟੇ ਇਹ ਸਕੀ, ਜੋ ਲਿਖਿਆ ਕਰਤਾਰ, ਕਰਤਾਰ ਨੇ ਹੀ ਲਿਖਿਆ, ਅਤੇ ਕਰਤਾਰ ਦੀ ਬਾਣੀ ਨੇ ਹੀ ਠੀਕ ਕਰਨਾ, ਸਤਿਗੁਰੂ ਨੇ ਠੀਕ ਕਰਨਾ। ਅੰਮ੍ਰਿਤ ਛਕੇ ਬਿਨਾਂ ਖਹਿੜਾ ਛੁੱਟਣਾ ਨਹੀਂ, ਜਿੰਨਾ ਮਰਜ਼ੀ ਜ਼ੋਰ ਲਾ ਲਿਓ, ਕਕਾਰ ਪਹਿਨਣੇ ਹੈ, ਗੁਰੂ ਸਾਹਿਬ ਨੇ ਕਹੇ ਨੇ, ਉਹ ਬਖਸ਼ਿਸ਼ਾਂ ਕੀਤੀਆਂ, ਲੋਹਾ ਦਾਨ ਕਰੋ, ਉਹ ਕਰੋ, ਹੱਥ 'ਚ ਲੋਹੇ ਦਾ ਕੜਾ ਪਾਓ, ਕਿਰਪਾਨ ਪਾਓ ਲੋਹੇ ਦੀ, ਸਭ ਕੁਝ ਵਿੱਚ ਹੀ ਆ ਜਾਣਾ, ਫਿਰ ਕੋਈ ਚੀਜ਼ ਅਸਰ ਨਹੀਂ ਕਰਦੀ। ਲੱਕੜ ਦਾ ਕੰਘਾ ਸਿਰ 'ਚ ਤਾਂਹੀਓ ਰੱਖਿਆ ਵੀ ਥਿਊਰੀ ਹੈ, ਕੇਸ ਰੱਖਣੇ ਵੀ ਇੱਕ ਥਿਊਰੀ ਆ, ਕਸ਼ਹਿਰਾ ਜਾਸਾ ਦੀ ਨਿਸ਼ਾਨੀ ਬਖਸ਼ੀ, ਇਹ ਵੀ ਮਹਾਰਾਜ ਨੇ ਬੜੀ ਵੱਡੀ ਦਾਤ ਬਖਸ਼ਿਸ਼ ਕੀਤੀ ਹੈ, ਕੰਘਾ ਕੜਾ ਕਿਰਪਾਨ ਕਸ਼ਹਿਰਾ ਐਵੇਂ ਨਹੀਂ ਦਿੱਤਾ, ਮਹਾਰਾਜ ਨੇ 4 ਕ੍ਰੈਤਾਂ ਤੋਂ ਐਵੇਂ ਨਹੀਂ ਰੋਕਿਆ, ਬੜੀ ਵੱਡੀ ਦਾਤ ਹੈ, 5 ਕਕਾਰ 5 ਬਾਣੀਆਂ ਬਖਸ਼ਿਸ਼ ਕੀਤੀਆਂ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਖਸ਼ਿਸ਼ ਕੀਤੀਆਂ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਖਸ਼ਿਆ, ਮੱਥਾ ਟੇਕਣਾ, ਸਤਸੰਗਤ ਕਰਨੀ, ਇਹੀ ਸਾਡਾ ਭਲਾ ਕਰਨ ਵਾਲੀ ਚੀਜ਼ ਆ, ਹੋਰ ਕਿਸੇ ਨੇ ਭਲਾ ਨਹੀਂ ਕਰਨਾ। ਜਿੰਨੀਆਂ ਟੱਕਰਾਂ ਮਰਜ਼ੀ ਮਾਰ ਲਓ, 50 ਸਾਲਾਂ ਤੋਂ ਲੋਕ ਬਹੁਤ ਟੱਕਰਾਂ ਮਾਰ ਰਹੇ ਨੇ, ਮਾਰੀ ਜਾਓ 50 ਸਾਲ ਹੋਰ ਲੈ ਲਓ, ਹੋਰ ਮਾਰ ਲਓ ਟੱਕਰਾਂ, ਮਹਾਰਾਜ ਕਹਿੰਦੇ ਕੁਛ ਨਹੀਂ ਮਿਲਣਾ, ਸਿਰਫ ਨਾਮ ਜਪਣ ਨਾਲ ਹੀ ਮਿਲਣਾ ਜੋ ਮਿਲਣਾ। ਹੁਣ ਵੀ ਮੰਨ ਲਓ, ਸਮਾਂ ਨਾ ਖਰਾਬ ਕਰੋ, ਨਾ ਪੈਸੇ ਖਰਾਬ ਕਰੋ, ਫਰੀ ਫੰਡ 'ਚ ਮਿਲ ਰਿਹਾ ਕਿ 1.25 ਲੱਖ ਮੂਲ ਮੰਤਰ ਕਰ ਲਓ, 5 ਲੱਖ ਕਰ ਲਓ, 10 ਲੱਖ ਕਰ ਲਓ, ਇਹ ਮਹਾਂਪੁਰਖਾਂ ਦੇ ਕਥਨ ਹੁੰਦੇ ਨੇ। ਅਤੇ ਇਸ ਤਰ੍ਹਾਂ ਕਰਨ ਦੇ ਨਾਲ, ਅਭਿਆਸ ਗੋਬਿੰਦੇ ਮੁਕੰਦੇ ਦਾ ਕਰਨ ਨਾਲ, ਜਪਜੀ ਸਾਹਿਬ ਦੇ ਪਾਠ ਕਰਨ ਨਾਲ ਕਿਰਪਾ ਹੁੰਦੀ, ਮੈਂ ਬਹੁਤ ਲੋਕਾਂ 'ਤੇ ਕਿਰਪਾ ਹੁੰਦੀ ਦੇਖੀ ਆ। ਇਸ ਕਰਕੇ ਮੈਂ ਸਰਬੱਤ ਸੰਸਾਰ ਨੂੰ ਬੇਨਤੀ ਕਰਦਾ, ਚਾਹੇ ਕੋਈ ਕਰੇ, ਮੈਨੂੰ ਪਤਾ ਕਿ ਇਸ ਵਕਤ ਸਾਰੇ ਜਾਣੇ ਬਹੁਤ ਸਾਡੇ ਹਿੰਦੂ ਵੀਰ ਹਿੰਦੁਸਤਾਨ ਦੇ 'ਚ ਕਥਾ ਸੁਣ ਰਹੇ ਨੇ, ਉਹ ਉਹਨਾਂ ਦੇ ਵੀ ਸੁਨੇਹੇ ਆਉਂਦੇ ਨੇ। ਕੇਰਲਾ ਵਿੱਚ ਵੀ ਹਿੰਦੂ ਵੀਰ ਸੁਣਦੇ ਕਈ ਕਥਾ, ਕਿਉਂਕਿ ਇਹ ਗਿਆਨ ਦੀ ਕਥਾ। ਤੁਸੀਂ ਆਪਣਾ ਮੈਂ ਉਹਨਾਂ ਨੂੰ ਵੀ ਇਹੀ ਕਹਿਣਾ ਕਿ ਪਰਮਾਤਮਾ ਦਾ ਨਾਮ ਲਿਆ ਕਰੋ, ਰਾਮ ਰਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ। ਜੇ ਵਾਹਿਗੁਰੂ ਵੀ ਕਹਿ ਲਓਗੇ ਤਾਂ ਇਹ ਵੀ ਪਰਮੇਸ਼ਰ ਦਾ ਹੀ ਨਾਮ ਹੈ, ਵਾਹ ਵਾਸੁਦੇਵ, ਹਾ ਹਰੀ, ਗਾ ਗੋਬਿੰਦ, ਰਾ ਰਾਮ। ਅਤੇ ਇਸ ਕਰਕੇ ਵਾਹਿਗੁਰੂ ਵਾਹਿਗੁਰੂ ਮੁਸਲਮਾਨਾਂ ਨੂੰ ਵੀ ਇਹੀ ਬੇਨਤੀ ਕਰਦੇ ਨੇ, ਅੱਲਾ 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 ਦਾ ਜਾਪ ਕਰਿਆ ਕਰੋ, ਖੁਦਾ ਦਾ ਜਾਪ ਕਰਿਆ ਕਰੋ। ਇਹ ਜਾਪ ਹੈ, ਈਸਾਈ ਵੀ ਇਹੀ ਜਾਪ ਕਰਦੇ ਨੇ, ਗੋਡ ਮੈਰੀ ਦਾ। ਸਾਰੇ ਸੰਸਾਰ ਵਿੱਚ ਸਰਬੱਤ ਨੂੰ ਭਲਾ ਤਾਂ ਹੋਣਾ ਜੇ ਉਹ ਸਿਰਫ ਪਰਮੇਸ਼ਰ ਦਾ ਨਾਮ ਲੈਣਗੇ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਸੇ ਦਾ ਭਲਾ ਨਹੀਂ ਹੋਣਾ। ਇਉਂ ਸੰਸਾਰ ਦੇ ਜੀਵਾਂ ਨੂੰ ਚੱਕਰਾਂ 'ਚ ਪਾਉਣਾ ਇਹ ਤਾਂ ਇੱਕ ਧੰਦੇ ਨੇ, ਇੱਕ ਧੰਦੇ ਲੋਕਾਂ ਤੋਂ ਪੈਸੇ ਇਕੱਠੇ ਕਰਨ ਦੇ ਇੱਕ ਤਰੀਕੇ ਹੁੰਦੇ ਨੇ। ਜਿਹੜਾ ਮਰਜ਼ੀ ਇਹ ਧੰਦੇ ਨੂੰ ਖੋਲ੍ਹ ਕੇ ਬਹਿ ਸਕਦਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸਾਨੂੰ ਹਰ ਰੋਜ਼ ਉਪਦੇਸ਼ ਕਰਦੇ ਨੇ। ਤਾਂ ਜਿਹੜੀ ਮਰਿਆਦਾ ਦਸਵੇਂ ਪਾਤਸ਼ਾਹ ਨੇ ਬਣਾਈ ਸੀ ਉਹ ਮਾੜੀ ਸੀ, ਪਹਿਲਿਆਂ ਨੇ ਬਣਾਈ ਸੀ ਉਹ ਮਾੜੀ ਸੀ, ਮਹਾਰਾਜ ਨੇ ਜਿਹੜੀ ਮਰਿਆਦਾ ਬਣਾਈ ਸੀ ਉਹ ਸਾਡੇ ਭਲੇ ਲਈ ਬਣਾਈ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਲੱਖਾਂ ਸ਼ਿੰਗਾਰ ਬਣਾ ਲਓ ਪਰ ਉਹ ਕਿਸੇ ਕੰਮ ਨਹੀਂ ਆਉਂਦੇ। ਜਿਤ ਦਿਨ ਦੇਹ ਬਿਨ ਸਸੀ, ਤਿਤ ਵੇਲਾ ਕਹਿ ਸਨ ਪ੍ਰੇਤ। ਜਿਸ ਦਿਨ ਇਹ ਦੇਹ ਨਾਸ ਹੋ ਜਾਵੇਗੀ ਨਾ, ਪ੍ਰਾਣਾਂ ਦਾ ਅੰਤ ਹੋਵੇਗਾ, ਉਸ ਵੇਲੇ ਸਾਰੇ ਸੰਬੰਧੀਆਂ ਨੂੰ ਪ੍ਰੇਤ ਪ੍ਰੇਤ ਕਹਿਣਗੇ। ਪ੍ਰੇਤ ਹੈ ਤਾਂ ਘਰ ਕੀ ਨਾਰ, ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਘਰ ਕੀ ਨਾਰ ਉਰਹ ਤਨ ਲਾਗੀ, ਉਹ ਤਾਂ ਭੂਤ ਭੂਤ ਕਰ ਭਾਗੀ। ਕਿਤੇ ਸੁਪਨੇ 'ਚ ਫਿਰ ਦਿਖ ਜਾਏ, ਕਹਿੰਦੀ ਪ੍ਰੇਤ ਦਿਖਿਆ, ਸੁਪਨੇ 'ਚ ਮੈਨੂੰ ਭੂਤ ਦਿਖਿਆ। ਮਹਾਰਾਜ ਕਹਿੰਦੇ ਜਦੋਂ ਇਹ ਸੰਸਾਰ ਦੇ ਵਿੱਚੋਂ ਨਾਸ ਹੁੰਦੀ ਦੇਹੀ, ਉਦੋਂ ਪ੍ਰੇਤ ਜੁਨੀ 'ਚ ਫਸ ਜਾਂਦਾ। ਅੰਤਕਾਲ ਜੋ ਮੰਦਰ ਸਿਮਰੈ ਸੀ ਚਿੰਤਾ ਮੈਂ, ਜੇ ਮਰੈ ਪ੍ਰੇਤ ਜੋਨ ਵਲ ਵਾਲੇ ਅਵਤਾਰੈ। ਪਾਕੜ ਚਲਾਇਨ ਦੂਤ ਜਮ, ਕਿਸੇ ਨਾ ਦੇਨੀ ਭੇਤ। ਜਿਸ ਵੇਲੇ ਜਮਦੂਤ ਇਹਨੂੰ ਫੜ ਕੇ ਪ੍ਰਲੋਕ ਰਸਤੇ ਤੇ ਚਲਾਉਂਦੇ ਨਾ, ਉਹ ਕਿਸੇ ਨੂੰ ਭੇਤ ਨਹੀਂ ਦਿੰਦੇ। ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾਂ ਜਮ ਪਕੜ ਚਲਾਇਆ, ਝੂਠਾ ਉਦਨ ਹੋਇਆ ਦੁਆਲਾ, ਖਿਨਮਹਿ ਭਇਆ ਪਰਾਇਆ। ਜਾਂ ਜਮ ਪਕੜ ਚਲਾਇਆ ਬਣਜਾਰਿਆ ਮਿੱਤਰਾ, ਕਿਸੇ ਨਾ ਮਿਲਿਆ ਭੇਤ, ਉਹ ਭੇਤ ਹੀ ਨਹੀਂ ਦਿੰਦੇ ਕਿਸੇ ਨੂੰ। ਜਮਦੂਤਾਂ ਨੇ ਕਿਹੜਾ ਆ ਕੇ ਦੱਸਣਾ, ਗੁਪਤ ਚੀਜ਼ਾਂ ਗੁਪਤ ਰੂਹਾਂ ਗੁਪਤੀ ਗੁਪਤੀ ਕੱਢ ਕੇ ਲੈ ਜਾਂਦੇ ਨੇ। ਸਰੀਰ ਉੱਥੇ ਪਿਆ, ਪਤਾ ਤਾਂ ਉਦੋਂ ਲੱਗਦਾ ਜਦੋਂ ਸਵੇਰੇ ਉੱਠ ਕੇ ਹਿਲਾਇਆ ਤਾਂ ਹਿੱਲਿਆ ਹੀ ਨਾ, ਵਿੱਚੋਂ ਤਾਂ ਭੰਵਰ ਨਿਕਲ ਗਿਆ, ਮਿੱਟੀ ਰਹਿ ਗਈ ਪੰਜਾਂ ਤੱਤਾਂ ਦੀ ਬਾਕੀ। ਛੱਡ ਖੜੋਤੇ ਖਿਨੈ ਮਾਹ, ਜਿਨ ਸਿਉਂ ਲੱਗਾ ਹੇਤ। ਜਿਨ੍ਹਾਂ ਸੰਬੰਧੀਆਂ ਨਾਲ ਹੇਤ ਲੱਗਿਆ ਸੀ, ਮੋਹ ਲੱਗਿਆ ਸੀ ਬੜਾ, ਉਹ ਸਾਰੇ ਸੰਬੰਧੀ ਇੱਕ ਛਿੰਚ ਛੱਡ ਕੇ ਪਾਸੇ ਹੋ ਜਾਂਦੇ ਨੇ। ਮੁਰਦਾ ਹੈ, ਹੱਥ ਨਾ ਲਾਓ, ਨਹਾਉਣਾ ਪਏਗਾ। ਆ ਕੇ ਨਹਾਉਂਦੇ ਨੇ ਉਹੀ ਬੰਦਾ ਬਸ, ਕਿਉਂਕਿ ਜਦੋਂ ਤੱਕ ਜੋਤ ਸੀ ਉਦੋਂ ਤੱਕ ਸਰੀਰ ਪਵਿੱਤਰ ਸੀ, ਜੋਤ ਨਿਕਲ ਗਈ ਤਾਂ ਸਰੀਰ ਅਪਵਿੱਤਰ ਹੋ ਗਿਆ। ਦੁੱਕੀ ਦਾ ਨਹੀਂ ਰਹਿੰਦਾ ਬੰਦਾ, ਉਦੋਂ ਸਾੜ ਕੇ ਸਵਾਹ ਕਰਕੇ, ਸਵਾਹ ਵੀ ਉਹਦੀ ਪਾਣੀ 'ਚ ਪਾਇਆ, ਉਹਦੇ ਮੁੜ ਕੇ ਨਾ ਆ ਜਾਏ ਕਿਤੇ। ਹੱਥ ਮਰੋੜੈ ਤਨ ਕੱਪੇ, ਸਿਆਹ ਹੋਆ ਸੇਤ। ਕਹਿੰਦੇ ਜਿਸ ਵੇਲੇ ਜਮਦੂਤ ਸਥੂਲ ਦੇਹ ਨਾਲੋਂ ਸੂਖਮ ਸਰੀਰ ਨੂੰ ਕੱਪੇ ਹੁੰਦੇ ਕੱਟਦੇ ਨੇ ਨਾ, ਤੋੜਦੇ ਨੇ, ਜਿੰਦ ਨਿਮਾਣੀ ਕੱਢੀਐ ਹੱਡਾਂ ਕੂੰ ਕੜਕਾਏ, ਉਦੋਂ ਹੱਡਾਂ 'ਚੋਂ ਆਵਾਜ਼ ਕੜ ਕੜ ਕੜਦੀ ਆਉਂਦੀ ਹੈ। ਜਦੋਂ ਅੰਤ ਦੇ ਸਮੇਂ ਜਰੀਰ ਆਪਣਾ ਸਰੀਰ ਛੱਡਦਾ ਜੀਵ, ਉਦੋਂ ਹੱਡਾਂ 'ਚੋਂ ਆਵਾਜ਼ ਆਉਂਦੀ ਕੜ ਕੜ ਕੜਦੀ, ਤਕਲੀਫ ਬੜੀ ਹੁੰਦੀ, ਕੱਟਦੇ ਨੇ। ਮਹਾਰਾਜ ਕਹਿੰਦੇ ਫਿਰ ਹੱਥਾਂ ਪੈਰਾਂ ਨੂੰ ਮਰੋੜਦੇ, ਤਨ ਕੱਪੇ, ਸਥੂਲ ਸਰੀਰ ਕੰਬਦਾ। ਜਿਸ ਵੇਲੇ ਸਰੀਰ ਨੂੰ ਬਾਹਰ ਕੱਢਦੇ ਤਾਂ ਸਰੀਰ ਦਾ ਰੰਗ ਕਾਲਾ ਸਿਆਹ ਹੋ ਜਾਂਦਾ, ਫਿਰ ਚਿੱਟਾ ਹੋ ਜਾਂਦਾ, ਫੱਕ ਚੌਲਾਂ ਦੀ ਫੱਕ ਵਰਗਾ ਰੰਗ ਹੋ ਜਾਂਦਾ। ਕਿਉਂਕਿ ਜਦੋਂ ਵਿੱਚੋਂ ਕੱਢਿਆ ਹੰਸ ਨੂੰ, ਵਿੱਚੋਂ ਜੀਵ ਆਤਮਾ ਨੂੰ ਕੱਢਿਆ, ਮਹਾਰਾਜ ਕਹਿੰਦੇ ਉਦੋਂ ਫਿਰ ਇਹ ਹਾਲ ਹੋਣਾ ਤੇਰਾ। ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ। ਜਿਹੋ ਜਿਹੇ ਕਰਮਾਂ ਨੂੰ ਇਹ ਬੀਜਦਾ, ਜਿਹੋ ਜਿਹੇ ਕਰਮਾਂ ਰੂਪ ਬੀਜਾਂ ਨੂੰ ਭਾਵ ਬੀਜਦਾ, ਵੈਸੇ ਹੀ ਫਲ ਨੂੰ ਲੁਣੈ ਤੋਂ ਭਾਵ ਕੱਟਦਾ। ਕਿਉਂਕਿ ਉਹ ਸਰੀਰ ਕਰਮਾਂ ਸੰਦੜਾ ਕਰਮਾਂ ਦਾ ਖੇਤ ਹੈ। ਕਰਮ ਧਰਤੀ ਸਰੀਰ ਯੁਗ ਅੰਤਰ, ਜੋ ਬੋਵੈ ਸੋ ਖਾਤ। ਕਰਮ ਧਰਤੀ ਸਰੀਰ ਕਲਯੁਗ ਵਿੱਚ, ਜਿਹਾ ਕੋ ਬੀਜੇ ਤੇਹਾ ਕੋ ਖਾਏ। ਨਾਨਕ ਪ੍ਰਭ ਸਰਨਾਗਤੀ, ਚਰਨ ਬੋਹਿਤ ਪ੍ਰਭ ਦੇਤ। ਮਹਾਰਾਜ ਫਰਮਾਉਂਦੇ ਨੇ ਜਿਹੜਾ ਬੰਦਾ ਜਿਹੜਾ ਪੁਰਸ਼ ਵਾਹਿਗੁਰੂ ਦੀ ਸ਼ਰਨ ਵਿੱਚ ਆਗਤੀ ਆਉਂਦਾ ਹੈ, ਸ਼ਰਨ ਆਗਤੀ, ਸ਼ਰਨ ਨੂੰ ਆ ਕੇ ਗਤ ਪ੍ਰਾਪਤ ਹੋਇਆ ਹੈ, ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਚਰਨਾਂ ਦੇ ਧਿਆਨ ਕਰਨੇ ਰੂਪ ਜਹਾਜ਼ ਤੇ ਚੜ੍ਹਾ ਕੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦੇ ਨੇ। ਸੇ ਭਾਦੋਂ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ। ਭਾਦਰੋਂ ਦੇ ਮਹੀਨੇ ਦੁਆਰਾ ਹੁਣ ਕਥਨ ਕਰਦੇ ਪੰਜਵੇਂ ਪਾਤਸ਼ਾਹ, ਉਹ ਬੰਦਾ ਜਿਹੜਾ ਨਰਕਾਂ ਚ ਨਹੀਂ ਪੈਂਦਾ, ਨਾ ਹੀ ਉਹ ਬੰਦੇ ਨਰਕਾਂ ਚ ਪੈਣਗੇ, ਕਿਹੜੇ? ਜਿਨ੍ਹਾਂ ਨੂੰ ਪ੍ਰੇਮ ਸਹਿਤ ਆਪ ਗੁਰੂ ਰੱਖਣ ਵਾਲਾ ਹੈ, ਜਿਨ੍ਹਾਂ ਨੂੰ ਹੇਤ ਤੋਂ ਭਾਵ ਪ੍ਰੇਮ, ਪ੍ਰੇਮ ਸਹਿਤ ਆਪ ਸਤਿਗੁਰੂ ਰੱਖਦੇ ਨੇ, ਗੁਰ ਰੱਖਣ ਵਾਲਾ ਹੇਤ, ਜਿਹੜਾ ਗੁਰੂ ਨਾਲ ਪ੍ਰੇਮ ਰੱਖਦਾ, ਗੁਰੂ ਉਹਦੇ ਨਾਲ ਪ੍ਰੇਮ ਰੱਖਦਾ, ਸਤਿਗੁਰੂ ਦੀ ਰੱਖਿਆ ਕਰਦੇ ਨੇ। ਹੁਣ ਅੱਗੇ ਅੱਸੂ ਦੇ ਮਹੀਨੇ ਦੁਆਰਾ ਫਰਮਾਉਂਦੇ ਕਿ ਪ੍ਰਭੂ ਦੇ ਪ੍ਰੇਮ ਤੋਂ ਬਿਨਾਂ ਜੀਵ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਸੁੱਖ ਦੀ ਪ੍ਰਾਪਤੀ ਲਈ ਸੰਤਾਂ ਦੀ ਸ਼ਰਨ ਗ੍ਰਹਿਣ ਕਰਨ ਦੀ ਲੋੜ ਪੈਂਦੀ ਆ। ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀ ਆ ਹਰ ਜਾਏ। ਅੱਸੂ ਦੁਆਰਾ ਕਥਨ ਕਰਦੇ ਨੇ ਕਿ ਵਾਹਿਗੁਰੂ ਦੇ ਪ੍ਰੇਮ ਦਾ ਜਿਹੜਾ ਉਮਾਹੜਾ ਹੁੰਦਾ, ਉਤਸ਼ਾਹ ਹੈ, ਉਤਸ਼ਾਹ ਲੱਗ ਰਿਹਾ, ਮੈਂ ਕਿਵੇਂ ਵਾਹਿਗੁਰੂ ਨੂੰ ਜਾ ਕੇ ਮਿਲਣਾ ਕਰਾਂ। ਜਦ ਮਨ ਚ ਉਤਸ਼ਾਹ ਪੈਦਾ ਹੋ ਗਿਆ ਪਰਮਾਤਮਾ ਨੂੰ ਮਿਲਣਾ, ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ। ਮੇਰੇ ਮਨ ਵਿੱਚ ਵੀ, ਮੇਰੇ ਤਨ ਵਿੱਚ ਵੀ ਵਾਹਿਗੁਰੂ ਦੇ ਦਰਸ਼ਨਾਂ ਦੀ ਘਣੀ ਹੁੰਦੀ, ਬਹੁਤੀ ਪਿਆਸ ਲੱਗ ਰਹੀ। ਮਾਏ ਤੋਂ ਭਾਵ ਹੁੰਦੇ ਭਾਈ, ਅਜਿਹਾ ਕੋਈ ਸੰਤ ਜਨ ਰੱਬ ਦਾ ਪਿਆਰਾ ਜੋ ਉਹਨੂੰ ਆ ਕੇ ਆਣ ਹੁੰਦਾ ਮਿਲਾਵੇ, ਲਿਆ ਮਿਲਾਵੇ, ਆਣ ਹੁੰਦਾ ਲਿਆ ਕੇ, ਕੋਈ ਆਣ ਮਿਲਾਵੇ, ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪੈ ਆਪ ਵਿੱਚ ਆਈ ਦਰਸ਼ਨ ਹਰ ਦੇਖਣ ਕਹਿ ਤਾਂ ਹੀ, ਕੋਈ ਲਿਆ ਕੇ ਮਿਲਾਵੇ ਤਾਂ ਸਹੀ ਮੈਨੂੰ ਉਹਨੂੰ ਪਰਮਾਤਮਾ ਨੂੰ। ਮੇਰੇ ਮਨ 'ਚ ਬਹੁਤ ਪਿਆਸ ਹੈ, ਤਨ 'ਚ ਬੜੀ ਪਿਆਸ ਹੈ, ਕੋਈ ਆਣ ਮਿਲਾਵੇ ਮਾਏ, ਕੋਈ ਆਣ ਲਿਆ ਕੇ ਉਹਨੂੰ ਮਿਲਾ ਦੇਵੇ ਰੱਬ ਨੂੰ, ਜਾਂ ਮੈਨੂੰ ਉੱਥੇ ਲੈ ਜਾਵੇ, ਮੈਨੂੰ ਆਖੇ ਚੱਲ ਉੱਥੇ ਚੱਲੀਏ ਪਰਮਾਤਮਾ ਨੂੰ ਮਿਲੀਏ, ਜਾਂ ਮੈਨੂੰ ਪਰਮਾਤਮਾ ਨੂੰ ਲਿਆ ਕੇ ਇੱਥੇ ਮਿਲਾ ਦੇਵੇ, ਮੇਰੇ 'ਤੇ ਮਿਹਰ ਕਰ ਦੇਵੇ, ਕੋਈ ਹੈ ਪਿਆਰਾ? ਕਹਿੰਦੇ ਹਾਂ ਹੈ ਤਾਂ ਸਹੀ। ਕੌਣ ਜੀ? ਸੰਤ ਸਹਾਈ ਪ੍ਰੇਮ ਕੇ ਔ ਤਿੰਨ ਕਹਿ ਲਾਗਾਂ ਪਾਏ। ਵਾਹਿਗੁਰੂ ਦੇ ਪ੍ਰੇਮ ਵਿੱਚ ਕਹਿੰਦੇ ਹੁਣ ਸੰਤ ਮਹਾਤਮਾ ਹੀ ਸਹਾਇਤਾ ਕਰਨ ਵਾਲੇ, ਇਸ ਲਈ ਮੈਂ ਉਹਨਾਂ ਦੇ ਪਾਏ ਤੋਂ ਭਾਵ ਚੱਲ ਨਹੀਂ ਲੱਗਦਾ। ਸੰਤ ਸਹਾਈ ਪ੍ਰੇਮ ਕਾ ਨਹੀਂ ਲਿਖਿਆ, ਜੇ ਕਾ ਲਿਖਿਆ ਹੁੰਦਾ ਫਿਰ ਹੋਰ ਗੱਲ ਹੋਣੀ, ਪ੍ਰੇਮ ਕੇ ਇੱਕ ਬਹੁ ਵਾਚਕ ਹੋ ਗਿਆ। ਰੱਬ ਦੇ ਪਿਆਰੇ ਜਿਹੜੇ ਸੰਤ ਮਹਾਤਮਾ ਬ੍ਰਹਮ ਗਿਆਨੀ ਪੂਰਨ ਪੁਰਸ਼ ਹੁੰਦੇ ਨੇ, ਉਹਨਾਂ ਦੀ ਗੱਲ ਕਰਦੇ, ਜਿਹੜੇ ਐਵੇਂ ਫਾਲਤੂ ਨੇ ਉਹਨਾਂ ਦੀ ਗੱਲ ਨਹੀਂ ਕਰਦੇ। ਸੱਚਮੁੱਚ ਪੂਰਨ ਪੁਰਖ ਵੀ ਹੁੰਦੇ ਨੇ ਦੁਨੀਆਂ ਦੇ ਅੰਦਰ, ਨਕਲੀ ਵੀ ਹੁੰਦੇ, ਬਰਾਬਰ ਬਰਾਬਰ ਸਭ ਚੀਜ਼ਾਂ ਚੱਲਦੀਆਂ ਨੇ ਦੁਨੀਆਂ ਅੰਦਰ, ਸਭ ਕੁਛ ਇਸੇ ਤਰ੍ਹਾਂ ਹੀ ਚੱਲਦਾ। ਪੂਰਨ ਨੂੰ ਲੱਭਣਾ ਵੀ ਕਰਮਾਂ ਨਾਲ ਹੀ, ਭਾਗਾਂ ਦੇ ਨਾਲ ਪੂਰਨ ਪੁਰਖ ਮਿਲਦੇ, ਜਿਵੇਂ ਪੂਰੇ ਗੁਰੂ ਕਰਮਾਂ ਨਾਲ ਮਿਲਦੇ ਆ ਨਾ। ਹੁਣ ਨਕਲੀ ਗੁਰੂ ਇੰਨੇ ਬਣੇ ਬੈਠੇ ਨੇ, ਇੰਨੇ ਬਣੇ ਬੈਠੇ ਨੇ, ਪੂਰੇ ਗੁਰੂ ਵੱਲ ਭਾਗਾਂ ਵਾਲਾ ਹੀ ਆਉਂਦਾ। ਇਸੇ ਪ੍ਰਕਾਰ ਦੁਨੀਆਂ ਦੇ ਅੰਦਰ ਨਕਲੀ ਸਾਧੂ ਸੰਤ ਜੋਗੀ ਫਕੀਰ ਜੇ ਬਣੇ ਬੈਠੇ ਨੇ, ਜਿਨ੍ਹਾਂ ਆਪਣੇ ਦੁਕਾਨਾਂ ਜਿਹੀਆਂ ਚਲਾਈਆਂ ਹੋਈਆਂ ਨੇ, ਉਹਨਾਂ ਮਗਰ ਫਿਰ ਉਹ ਸਾਰਿਆਂ ਨੂੰ ਲਾ ਲੈਂਦੇ ਨੇ, ਪਰ ਉਹ ਨਹੀਂ ਹੈ ਜਿਹੜਾ ਪੂਰਨ ਪੁਰਖ ਹੈ। ਉਹ ਤਾਂ ਦੁਨੀਆਂ ਤੋਂ ਨਿਰਲੇਪ ਪਰੇ ਹੀ ਰਹਿ ਕੇ ਰਾਜੀ ਹੁੰਦਾ। ਉਹ ਤਾਂ ਮਿਲੂਗਾ ਵੀ ਆਪਾਂ ਨੂੰ 5-10 ਮਿੰਟ ਹੀ ਬਸ, ਚੰਗਾ ਬਈ ਗੁਰਮੁਖੋ ਚਲੋ ਹੁਣ, ਉਹਨੂੰ ਤਾਂ ਕੋਈ ਇੱਛਾ ਹੀ ਨਹੀਂ ਹੁੰਦੀ, ਉਹ ਨੇੜੇ ਹੀ ਨਹੀਂ ਲੱਗਣ ਦਿੰਦੇ ਕਿਸੇ ਨੂੰ। ਇਸ ਕਰਕੇ ਸਤਿਗੁਰੂ ਮਹਾਰਾਜ ਫਰਮਾਉਂਦੇ ਰੱਬ ਦਾ ਪਿਆਰਾ ਕੋਈ ਮਿਲ ਜਾਏ, ਉਹਦੇ ਚਰਨੀ ਲੱਗਾਂ, ਬੇਨਤੀ ਕਰਾਂ, ਮਹਾਰਾਜ ਸਾਨੂੰ ਵੀ ਕੋਈ ਸਿੱਖਿਆ ਦੇ ਦਿਓ। ਹੁਣ ਕਲਯੁੱਗ ਦਾ ਸਮਾਂ ਹੈ, ਜੇ ਕੋਈ ਨਹੀਂ ਮਿਲਦਾ, ਮੇਰੀ ਇਹੀ ਬੇਨਤੀ ਹੁੰਦੀ ਵੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਜਾਓ, ਬਸ ਹੋਰ ਲੋੜ ਹੀ ਨਹੀਂ ਭਟਕਣ ਦੀ। ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਸਿਮਰਨ ਕਰੋ, ਚੌਰ ਸਾਫ ਕਰੀ ਜਾਓ, ਸਿਮਰਨ ਕਰੀ ਜਾਓ, ਬਸ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਗੁਰੂ ਗ੍ਰੰਥ ਸਾਹਿਬ ਦੀ ਕਰੀ ਜਾਓ। ਸਤਿਗੁਰੂ ਆਪ ਹੀ ਕਿਰਪਾ ਕਰਕੇ ਨਾਮਦਾਨ ਬਖਸ਼ ਦਿੰਦੇ ਨੇ। ਠੀਕ ਹੈ, ਸਤਿਗੁਰਾਂ ਨੇ ਕਿਹਾ ਕਿ ਸੰਗਤ ਕਰੋ ਸਾਧੂਆਂ ਸੰਤਾਂ ਦੀ, ਇਹ ਤਾਂ ਨਹੀਂ ਕਿਹਾ ਕਿ ਹੁਣ ਨਕਲੀਆਂ ਦੀ ਕਰੋ। ਜੇ ਅਸਲ ਮਹਾਤਮਾ ਮਿਲ ਜਾਏ ਠੀਕ ਹੈ, ਨਹੀਂ ਤਾਂ ਸਾਧ ਸੰਗਤ ਵਿੱਚ ਬਹਿ ਜਾਓ। ਕਈ ਥਾਈਂ ਸਾਧ ਸੰਗਤ ਵੀ ਨਹੀਂ ਮਿਲਦੀ ਕਈਆਂ ਨੂੰ, ਫਿਰ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਜਾਓ। ਮਹਾਰਾਜ ਦਾ ਸਰੂਪ ਕਹਿੰਦੇ ਸਾਡੇ ਕੋਲ ਹੈ ਨਹੀਂ, ਫਿਰ ਪੋਥੀ ਦੇ ਕੋਲ ਬੈਠ ਜਾਓ। ਪੋਥੀ ਪਰਮੇਸ਼ਰ ਕਾ ਥਾਨ, ਵੇਣ ਪ੍ਰਭ ਕਿਉਂ ਸੁਖ ਪਾਈ ਹੈ ਦੂਜੀ ਨਾਹੀਂ ਜਾਏ। ਜਾਏ ਦਾ ਮਤਲਬ ਹੁੰਦਾ ਜਗ੍ਹਾ, ਵਾਹਿਗੁਰੂ ਪਰਮਾਤਮਾ ਤੋਂ ਬਿਨਾਂ ਸੁੱਖ ਕਿਵੇਂ ਪ੍ਰਾਪਤ ਕਰੀਏ? ਹੋਰ ਕੋਈ ਥਾਂ ਹੀ ਨਹੀਂ ਹੈ ਸੁੱਖ ਦੀ, ਹੋਰ ਤਾਂ ਦੁੱਖਾਂ ਦੀਆਂ ਹੀ ਥਾਵਾਂ ਨੇ ਸਾਰੀਆਂ। ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ, ਜਿਨ੍ਹਾਂ ਨੇ ਵਾਹਿਗੁਰੂ ਦੇ ਪ੍ਰੇਮ ਰਸ ਨੂੰ ਚੱਖਿਆ, ਧਾਰਨ ਕੀਤਾ, ਉਹ ਲੋਕ ਪਰਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਕੇ ਅਗਾਏ ਤੋਂ ਭਾਵ ਰੱਜ ਗਏ। ਇੱਕ ਤਾਂ ਹੁੰਦਾ ਉੱਤੋਂ ਉੱਤੋਂ ਰੱਜਿਆ, ਵਿੱਚੋਂ ਨਹੀਂ ਰੱਜਿਆ। ਜਿਵੇਂ ਆਪਾਂ ਕੋਈ ਚੀਜ਼ ਖਾਈਏ ਸਵਾਦ ਲਈ ਕਿਸੇ ਥਾਂ 'ਤੇ, ਕਹਿੰਦੇ ਹੋਰ ਲੈ ਲਓ, ਵੀ ਚੀਜ਼ ਤਾਂ ਬੜੀ ਸਵਾਦ ਆ ਪਰ ਪੇਟ ਭਰ ਗਿਆ, ਜੀ ਤਾਂ ਕਰਦਾ ਹੋਰ ਖਾਵਾਂ ਪਰ ਪੇਟ ਇਜਾਜ਼ਤ ਨਹੀਂ ਦਿੰਦਾ। ਇਹਦਾ ਮਤਲਬ ਪੇਟ ਭਰਨ ਕਰਕੇ ਉਹ ਰੁਕ ਗਿਆ ਪਰ ਰੱਜਿਆ ਨਹੀਂ। ਇੱਕ ਹੁੰਦਾ ਸੱਚਮੁੱਚ ਹੀ ਰੱਜ ਗਿਆ, ਨਾ ਬਈ ਬਸ ਪਦਾਰਥਾਂ ਵੱਲੋਂ ਰੱਜ ਗਿਆ, ਲੋਕ ਪਰਲੋਕ ਦੇ ਸਭ ਪਦਾਰਥਾਂ ਵੱਲੋਂ ਮਨ ਰੱਜ ਗਿਆ, ਹੁਣ ਤਾਂ ਇੱਛਾ ਹੀ ਸਿਰਫ ਨਾਮ ਦੀ ਰਹਿ ਗਈ, ਬਸ ਕੋਈ ਤਮੰਨਾ ਨਹੀਂ ਹੈ, ਸਿਰਫ ਨਾਮ ਦੀ ਇੱਛਾ। ਆਪ ਤਿਆਗ ਬਿਨਤੀ ਕਰਹਿ ਲੇਹੋ ਪ੍ਰਭੂ ਲੜ ਲਾਏ, ਆਪਾ ਭਾ ਹੰਕਾਰ ਨੂੰ ਛੱਡ ਕੇ ਆਉ, ਬੇਨਤੀ ਕਰੋ ਹੇ ਵਾਹਿਗੁਰੂ ਜੀ, ਹੁਣ ਤਾਂ ਆਪਣੇ ਲੜ ਲਾ ਲਓ, ਪੱਲੇ ਲਾ ਲਓ, ਬਸ ਸਾਧ ਸੰਗਤ ਰੂਪੀ ਪੱਲਾ ਪਕੜਾ ਦਿਓ, ਮੈਨੂੰ ਗੁਰੂ ਵਾਲਾ ਬਣਾ ਲਓ ਜੀ, ਹੁਣ ਆਪਣੇ ਚਰਨੀ ਲਾ ਲਓ ਜੀ। ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ, ਜਿਹੜੀਆਂ ਜੀਵ ਰੂਪ ਇਸਤਰੀਆਂ ਨੂੰ ਪਤੀ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ, ਉਹਨਾਂ ਨਾਲੋਂ ਵਿਛੜ ਕੇ ਫਿਰ ਹੋਰ ਪਾਸੇ ਨਹੀਂ ਜਾਂਦੀਆਂ, ਉਹ ਤਾਂ ਸਿਰਫ ਪਰਮਾਤਮਾ ਦੀਆਂ ਰੂਹਾਂ ਬਣ ਜਾਂਦੀਆਂ, ਪਰਮਾਤਮਾ ਵਿੱਚ ਲੀਨ ਹੋ ਜਾਂਦੀਆਂ ਨੇ। ਨਾਲੇ ਉਹਨਾਂ ਦੇ ਲਾਗੇ ਫਿਰ ਇਉਂ ਨਹੀਂ ਕੋਈ ਲੱਗਦਾ ਕਿ ਆ ਮੈਂ ਤੈਨੂੰ ਉੱਧਰ ਲੈ ਜਾਂ, ਉਹ ਤੋਂ ਫਿਰ ਸਾਰੇ ਹੀ ਡਰਦੇ ਨੇ ਕਿਉਂਕਿ ਉੱਥੇ ਅਕਾਲ ਦਾ ਵਾਸਾ ਹੋ ਗਿਆ। ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ, ਮਹਾਰਾਜ ਕਥਨ ਕਰਦੇ ਵਾਹਿਗੁਰੂ ਤੋਂ ਬਿਨਾਂ ਹੋਰ ਦੂਜਾ ਕੋਈ ਸਹਾਇਕ ਨਹੀਂ, ਇਸ ਲਈ ਅਸੀਂ ਵਾਹਿਗੁਰੂ ਦੀ ਸ਼ਰਨ ਵਿੱਚ ਆਏ ਹਾਂ। ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ ਹਰ ਰਾਏ, ਅਸੂ ਦੇ ਮਹੀਨੇ ਦੁਆਰਾ ਨੂੰ ਕਥਨ ਕਰਦੇ ਨੇ ਉਹ ਜੀਵ ਰੂਪ ਇਸਤਰੀਆਂ, ਅਸੂ ਦੇ ਮਹੀਨੇ ਵਿੱਚ ਕਿਹਾ ਸਾਰੀ ਜ਼ਿੰਦਗੀ ਸੁੱਖ ਨਾਲ ਵਸਦੀਆਂ ਨੇ, ਉਹਨਾਂ ਉੱਤੇ ਵਾਹਿਗੁਰੂ ਦੀ ਹਰੀ ਪਰਮਾਤਮਾ ਰਾਜੇ ਦੀ ਇਹੋ ਜਿਹੀ ਕਿਰਪਾ ਹੋ ਗਈ, ਕਿਰਪਾ ਦ੍ਰਿਸ਼ਟੀ ਹਰ ਰਾਏ ਹਰੀ ਰੂਪ ਰਾਜਾ ਜੋ ਪਰਮਾਤਮਾ ਹੈ ਪ੍ਰਕਾਸ਼ ਰੂਪ, ਉਹਨੇ ਕਿਰਪਾ ਕਰ ਦਿੱਤੀ। ਕੱਤੇ ਦੇ ਮਹੀਨੇ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨੁੱਖ ਦੇ ਆਪਣੇ ਕੀਤੇ ਹੋਏ ਕਰਮ ਹੀ ਸੁੱਖ ਦੁੱਖ ਦੀ ਪ੍ਰਾਪਤੀ ਦਾ ਕਾਰਨ ਹੁੰਦੇ ਨੇ, ਅਤੇ ਸਰੀਰ ਉੱਤੇ ਦੁੱਖ ਦੇ ਆਇਆਂ ਹੋਰ ਕਿਸੇ ਮਨੁੱਖ ਨੂੰ ਦੋਸ਼ ਦੇਣਾ ਠੀਕ ਨਹੀਂ ਹੁੰਦਾ। ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਕੱਤੇ ਦੇ ਮਹੀਨੇ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਬਚਨ, ਇਹ ਜੀਵ ਜਿਹੜਾ ਨਾ ਜਿਵੇਂ ਜਿਵੇਂ ਕਰਮ ਕਮਾਉਂਦਾ ਉਵੇਂ ਉਵੇਂ ਫਲ ਭੋਗਦਾ, ਕਿਸੇ ਨੂੰ ਦੂਜੇ ਨੂੰ ਦੋਸ਼ ਦੇਣਾ ਠੀਕ ਨਹੀਂ ਹੁੰਦਾ। ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਮਹਾਰਾਜ ਕਹਿੰਦੇ ਫਿਰ ਪਰਮੇਸ਼ੁਰ ਤੇ ਭੁੱਲੇ ਆ ਵਿਆਪਨ ਸਭੇ ਰੋਗ, ਪਰਮੇਸ਼ੁਰ ਤੋਂ ਭੁੱਲਣ ਕਰਕੇ ਜੀਵ ਨੂੰ ਸਾਰੇ ਰੋਗ ਆ ਲੱਗਦੇ ਨੇ। ਜਿਹੜੇ ਘਰ ਦੇ ਵਿੱਚ ਮਾਲਕ ਨਾ ਰਹਿੰਦਾ ਹੋਵੇ ਉਹ ਘਰ ਦੇ ਵਿੱਚ ਫਿਰ ਮੱਕੜੀਆਂ ਜਾਲੇ ਚੂਹੇ ਪਸ਼ੂ ਪੰਛੀ ਸਭ ਵਾਸਾ ਕਰ ਲੈਂਦੇ ਨੇ, ਡੰਗਰ ਵੜ ਜਾਂਦੇ ਨੇ ਕਿਉਂਕਿ ਉਹਦਾ ਮਾਲਕ ਹੀ ਕੋਈ ਨਹੀਂ। ਇਸੇ ਤਰ੍ਹਾਂ ਜਿਹੜਾ ਪਰਮੇਸ਼ੁਰ ਨੂੰ ਭੁਲਾ ਕੇ ਇਕੱਲਾ ਬੈਠਾ ਜੀਵ, ਸਭ ਨੂੰ ਪਤਾ ਹੁਣ ਇਹ ਛੱਡਿਆ ਛਡਾਇਆ ਜਿਹਾ ਹੀ ਤਾਂ ਹੈਗਾ, ਜਿਹੜਾ ਮਰਜ਼ੀ ਕਬਜ਼ਾ ਕਰ ਲਓ, ਹਰੇਕ ਕੋਈ ਉਹਦੇ ਉੱਤੇ ਫਿਰ ਰੋਗ ਵੀ ਹਮਲਾ ਕਰ ਦਿੰਦੇ ਨੇ। ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਜਿਹੜੇ ਬੰਦੇ ਰਾਮ ਪਰਮੇਸ਼ੁਰ ਵਾਹਿਗੁਰੂ ਤੋਂ ਬੇਮੁੱਖ ਹੋਏ ਨੇ ਨਾ, ਉਹਨਾਂ ਨੂੰ ਜਨਮਾਂ ਜਨਮਾਂ ਦੇ ਦੁੱਖ ਲੱਗ ਜਾਂਦੇ ਨੇ, ਬੇਅੰਤ ਦੁੱਖ ਲੱਗ ਜਾਂਦੇ ਉਹਨਾਂ ਨੂੰ। ਕਿਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ, ਜਿੰਨੇ ਮਾਇਆ ਦੇ ਭੋਗ ਪਦਾਰਥ ਮਿੱਠੇ ਲੱਗਦੇ ਸੀ ਉਹ ਸਾਰੇ ਸਾਰੇ ਇੱਕ ਛਿੰਚ ਕੌੜੇ ਹੋ ਗਏ, ਦੁੱਖਦਾਈ ਹੋ ਗਏ। ਦੇਖ ਫਰੀਦਾ ਜੇਥੀਆ ਸੱਕਰ ਹੋਈ ਵਿਸ, ਸਾਈਂ ਬੱਜ ਹੋਂ ਆਪਣੇ ਵੇਦਣ ਕਹੀਆ ਕਿਸ। ਮਹਾਰਾਜ ਕਹਿੰਦੇ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ, ਮਿੱਠਾ ਕਰਕੇ ਖਾਇਆ ਪਿਆਰੇ ਤਿੰਨ ਤਨ ਕੀਤਾ ਰੋਗ, ਕੌੜਾ ਹੋਏ ਪ੍ਰਤਿਸ਼ਠਿਆ ਪਿਆਰੇ ਤਿਸ ਤੇ ਉਪਜਿਆ ਸੋਗ। ਇਸ ਕਰਕੇ ਬਾਣੀ ਅੰਦਰ ਬਹੁਤ ਪੰਗਤੀਆਂ ਮਹਾਰਾਜ ਨੇ ਉਚਾਰਨ ਕੀਤੀਆਂ। ਜਦੋਂ ਸਾਰੇ ਪਦਾਰਥ ਕੌੜੇ ਹੋ ਗਏ ਨੇ, ਛੱਡ ਦਿੱਤੇ ਨੇ, ਭਾਵ ਛੱਡ ਕੇ ਚੱਲੇ ਹਾਂ, ਇੱਕ ਛਿੰਚ ਕੌੜੇ ਹੋ ਗਏ ਸਾਰੇ, ਬਿਮਾਰੀਆਂ ਲੱਗ ਜਾਣ, ਪਦਾਰਥ ਕੌੜੇ ਹੋ ਗਏ, ਇਹ ਨਹੀਂ ਖਾ ਸਕਦਾ, ਉਹ ਨਹੀਂ ਖਾ ਸਕਦਾ, ਹੁਣ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵ ਹੈ ਰੋਜ। ਇਹ ਜੀਵ ਦੀ ਜਿਹੜੀ ਨਾ ਵਿੱਚ ਤੋਂ ਭਾਵ ਚੱਚੇ ਨੂੰ ਔਂਕੜ ਵਿੱਚੋਂ ਹੁੰਦੀ ਵਿਚੋਲਗੀ ਵਕੀਲੀ, ਕੋਈ ਸਿਫਾਰਸ਼ ਨਹੀਂ ਕਰ ਸਕਦਾ, ਕਿਹਦੇ ਅੱਗੇ ਜਾ ਕੇ ਰੋਜ਼ ਰੋਣਾ ਕਰੇ, ਕਿਹਦੇ ਕਿਹਦੇ ਕੋਲ ਰੋਵੇ, ਕਿੱਥੇ ਰੋਏਗਾ? ਜਦ ਕੌੜੇ ਲੇਖ ਲਿਖਦਾ ਸੀ ਉਹਦਾ ਧਿਆਨ ਨਹੀਂ ਦਿੱਤਾ, ਹੁਣ ਭੁਗਤਣੇ ਵੀ ਤੈਨੂੰ ਹੀ ਪੈਣੇ ਨੇ, ਹੁਣ ਕਿੱਥੇ ਰੋਏਗਾ? ਜਿਹਦੇ ਕੋਲ ਮਰਜ਼ੀ ਰੋਣੇ ਰੋਈ ਜਾ, ਉਹ ਤਾਂ ਹਟਣੇ ਨਹੀਂ ਹੈ, ਕਿਉਂਕਿ ਬੀਜੇ ਵੀ ਤੂੰ ਹੀ, ਖਾਣੇ ਵੀ ਤੂੰ ਹੀ। ਮਹਾਰਾਜ ਕਹਿੰਦੇ ਹੁਣ ਤਾਂ ਭਜਨ ਬੰਦਗੀ ਨਾਲ ਹੀ ਸਾਰਾ ਖਹਿੜਾ ਛੁੱਟਣਾ। ਕੀਤਾ ਕਿਸੂ ਨਾ ਹੋਵੇ ਲਿਖਿਆ ਧੁਰ ਸੰਯੋਗ। ਇਹ ਜੀਵ ਦਾ ਆਪਣਾ ਕੀਤਾ ਹੋਇਆ ਕੁਛ ਨਹੀਂ ਹੁੰਦਾ, ਇਹਦਾ ਸੰਯੋਗ ਵਿਯੋਗ ਧੁਰੋਂ ਹੀ ਲਿਖਿਆ, ਇਹਦੇ ਕਰਮਾਂ ਦਾ ਸੰਯੋਗ ਧੁਰ ਤੋਂ ਹੀ ਲਿਖਿਆ ਗਿਆ। ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉੱਤਰ ਹੈ ਸਭ ਵਿਯੋਗ। ਜਦੋਂ ਵੱਡਿਆਂ ਭਾਗਾਂ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ, ਮੇਰਾ ਵਾਹਿਗੁਰੂ ਜਦੋਂ ਮਿਲ ਜਾਏ ਤਾਂ ਸਾਰੇ ਦੁੱਖ ਉੱਤਰ ਜਾਂਦੇ ਨੇ ਇਹਦੇ। ਨਾਨਕ ਕਉ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ ਮੋਚ। ਸੋ ਬੰਦੀ ਖਾਨੇ ਤੋਂ ਮੋਚ ਛਡਾਉਣ ਵਾਲੇ ਮੇਰੇ ਵਾਹਿਗੁਰੂ ਰੱਖਿਅਕ ਜੀ, ਮੈਨੂੰ ਰੱਖ ਲਓ। ਇਉਂ ਬੇਨਤੀ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਚਰਨਾਂ ਚ, ਕੱਤਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ। ਕੱਤੇ ਦੇ ਮਹੀਨੇ ਦੁਆਰਾ ਫਰਮਾਉਂਦੇ ਨੇ, ਜਾਂ ਪੂਰਨ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੋਵੇ ਤਾਂ ਸਾਰੇ ਫਿਕਰ ਨਾਸ ਹੋ ਜਾਂਦੇ ਨੇ। ਸਤਿਗੁਰੂ ਦੀ ਸੰਗਤ ਨਾਲ ਸਾਰੇ ਫਿਕਰ ਦੂਰ ਹੋ ਜਾਂਦੇ ਨੇ। ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਹੋ ਜਾਂਦੀ ਇਸ ਜੀਵ ਦੇ ਉੱਤੇ। ਕਿਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਖਸ਼ਿਸ਼ਾਂ ਕੀਤੀਆਂ ਆਪਣੇ ਤੇ, ਕੱਤੇ ਦੇ ਮਹੀਨੇ ਤੱਕ ਦਾ ਉਪਦੇਸ਼ ਸ਼ਰਵਣ ਕੀਤਾ, ਬਾਕੀ ਕੱਲ ਸ਼ਰਵਣ ਕਰਾਂਗੇ। ਸਤਿਗੁਰੂ ਜੀ ਮੈਂ ਬਖਸ਼ਿਸ਼ਾਂ ਕਰਨਗੇ। ਸਤਿਗੁਰੂ ਨੇ ਸਾਨੂੰ ਬਹੁਤ ਸੁੰਦਰ ਉਪਦੇਸ਼ ਹਰ ਮਹੀਨੇ ਦੇ ਰਾਹੀਂ ਦੇ ਕੇ ਸਿਰਫ ਨਾਮ ਦੀ ਹੋਈ ਵਿਆਖਿਆ ਕੀਤੀ। ਨਾਮ ਜਪੋ ਬਈ, ਨਾਮ ਬਾਣੀ ਦਾ ਪਿਆਰ, ਗੁਰੂ ਵਾਲੇ ਬਣਨਾ, ਗੁਰੂ ਦੀ ਮਰਿਆਦਾ ਚਾਹੁਣਾ, ਇਹੀ ਸਾਰਿਆਂ ਨਾਲੋਂ ਵੱਡਾ ਸਤਿਗੁਰੂ ਕਹਿੰਦੇ ਸੁੱਖ ਪ੍ਰਾਪਤ ਹੋ ਸਕਦਾ। ਹੋਰ ਕੋਈ ਰਸਤਾ ਨਹੀਂ ਹੈ। ਹੋਰ ਜੇ ਕੋਈ ਤੁਹਾਨੂੰ ਰਸਤਾ ਦਿਖਾਉਂਦਾ ਵੀ ਹੈ, ਉਹ ਆਪਣੇ ਮਤਲਬ ਲਈ, ਆਪਣੇ ਪੈਸੇ ਕਮਾਉਣ ਲਈ ਕੋਈ ਕੁਛ ਵੀ ਦੱਸੀ ਜਾਵੇ ਅਲੱਗ ਗੱਲ ਹੈ। ਅਸਲੀਅਤ ਤਾਂ ਹੈ ਕਿ ਨਾਮ ਨਹੀਂ ਸਾਡਾ ਭਲਾ ਕਰਨਾ,